नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ ਟਕਰਾਅ ਤੇ ਅੱਜ ਸ਼ਾਮ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਸੁਧਾਰ, ਸ਼ਾਂਤੀ ਰੱਖਿਅਕ ਕਾਰਜਾਂ ਨੂੰ ਸੁਚਾਰੂ ਬਣਾਉਣ ਅਤੇ ਮਾਨਵਤਾਵਾਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਦਿੱਤਾ ਜ਼ੋਰ। ਰਾਸ਼ਟਰੀ ਸੁਤੰਤਰ ਪਾਰਟੀ ਦੇ ਨੇਤਾ ਬਾਲਿੰਦਰ ਸ਼ਾਹ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਨੇ ਮੌਜੂਦਾ ਮਾਲੀ ਸਾਲ ਲਈ ਭਾਰਤ ਦੀ ਜੀ ਡੀ ਪੀ ਵਾਧਾ ਦਰ 7.6 ਫੀਸਦ ਤੇ 2026-27 ਲਈ 6.1 ਫੀਸਦ ਰਹਿਣ ਦਾ ਅਨੁਮਾਨ ਲਗਾਇਆ ਤੇ ਫੁੱਟਬਾਲ ਵਿਚ ਭਾਰਤ ਸੈਫ ਅੰਡਰ 20 ਚੈਂਪੀਅਨਸ਼ਿਪ ਚ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਪੱਛਮੀ ਏਸ਼ੀਆ ਟਕਰਾਅ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਅਤੇ ਰਾਜ ਦੀਆਂ ਤਿਆਰੀਆਂ ਤੇ ਯੋਜਨਾਵਾਂ ਦੀ ਸਮੀਖਿਆ ਕਰਨਗੇ। ਇਹ ਮੀਟਿੰਗ ਟੀਮ ਇੰਡੀਆ ਦੀ ਭਾਵਨਾ ਨਾਲ ਉਪਰਾਲਿਆਂ ਦੇ ਤਾਲਮੇਲ ਨੂੰ ਯਕੀਨੀ ਬਣਾਉਣ ਤੇ ਕੇਂਦਰਿਤ ਹੋਵੇਗੀ। ਚੋਣ ਜ਼ਾਬਤੇ ਕਾਰਨ ਚੋਣਾਂ ਹੋਣ ਵਾਲੇ ਰਾਜਾਂ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ। ਕੈਬਨਿਟ ਸਕੱਤਰੇਤ ਚੋਣਾਂ ਵਾਲੇ ਰਾਜਾਂ ਤਾਮਿਲਨਾਡੂ, ਪੱਛਮੀ ਬੰਗਾਲ, ਅਸਾਮ, ਕੇਰਲਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਮੁੱਖ ਸਕੱਤਰਾਂ ਨਾਲ ਇਕ ਵੱਖਰੀ ਮੀਟਿੰਗ ਕਰੇਗਾ। ਇਹ ਪਹਿਲ ਮੌਕਾ ਏ ਜਦੋਂ ਪ੍ਰਧਾਨ ਮੰਤਰੀ ਪੱਛਮੀ ਏਸ਼ੀਆ ਸੰਘਰਸ਼ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਜੋ 28 ਫਰਵਰੀ ਨੂੰ ਇਰਾਨ ਤੇ ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਨਾਲ ਸ਼ੁਰੂ ਹੋਇਆ ਸੀ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਕੱਲ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ G7 FMM ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਚ ਸੁਧਾਰ, ਸ਼ਾਂਤੀ ਰੱਖਿਅਕ ਕਾਰਜਾਂ ਨੂੰ ਸੁਚਾਰੂ ਬਣਾਉਣ ਤੇ ਮਾਨਵਤਾਵਾਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਫਰਾਂਸ ਦੇ ਅਬਾਏ ਡੇਸ ਵਾਕਸ ਡਿਸੇਰਨੇ ਚ ਹੋ ਰਹੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਅਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਆਲਮੀ ਸ਼ਾਸਨ ਵਿਚ ਸੁਧਾਰਾਂ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਊਰਜਾ ਚੁਣੌਤੀਆਂ, ਖਾਦ ਸਪਲਾਈ ਅਤੇ ਖੁਰਾਕ ਸੁਰੱਖਿਆ ਸਬੰਧੀ ਆਲਮੀ ਦੱਖਣ ਤੇ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਵਿਸ਼ੇਸ਼ ਰੂਪ ਨਾਲ ਉਠਾਇਆ। ਵਿਦੇਸ਼ ਮੰਤਰੀ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਫਰਾਂਸ ਦੇ 2 ਦਿਨਾਂ ਦੌਰੇ ਤੇ ਨੇ। ਸੰਯੁਕਤ ਅਰਬ ਅਮੀਰਾਤ UAE ਵਿਚ ਭਾਰਤੀ ਦੂਤਘਰ ਨੇ ਕੱਲ ਅਬੂਧਾਬੀ ਚ ਹੋਈ ਇਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ਤੇ ਦੁੱਖ ਜ਼ਾਹਰ ਕੀਤਾ। ਦੂਤਘਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਇਹ ਮੰਦਭਾਗੀ ਘਟਨਾ ਮਲਬਾ ਡਿੱਗਣ ਕਾਰਨ ਹੋਈ ਹੈ। ਦੂਤਘਰ ਨੇ ਕਿਹੈ ਕਿ ਉਹ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨਾਲ ਮਿਲ ਕੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਾਲਮੇਲ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਲਈ ਹੌਰਮੁਜ਼ ਪਾਂਜੋੜ ਖੋਲਣ ਦੀ ਸਮਾਂ ਹੱਦ 6 ਅਪ੍ਰੈਲ ਤੱਕ ਵਧਾ ਦਿੱਤੀ ਹੈ। ਡੋਨਾਲਡ ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਰਾਨ ਦੇ ਊਰਜਾ ਪਲਾਂਟਾਂ ਉਤੇ ਬੰਬਾਰੀ ਨਹੀਂ ਕਰਨਗੇ। ਇਸ ਦੌਰਾਨ ਹਜ਼ਾਰਾਂ ਹੋਰ ਅਮਰੀਕੀ ਸੈਨਿਕ ਖੇਤਰ ਦੇ ਨੇੜੇ ਪਹੁੰਚ ਗਏ ਨੇ। ਉਧਰ ਇਜ਼ਰਾਈਲ ਨੇ ਹਿਜ਼ਬੁੱਲਾ ਨਾਲ ਲੜਨ ਲਈ ਦੱਖਣੀ ਲੇਬਨਾਨ ਚ ਵਾਧੂ ਫੌਜਾਂ ਤੈਨਾਤ ਕੀਤੀਆਂ ਨੇ। ਇਰਾਨ ਨੇ ਹੌਰਮੁਜ਼ ਪਾਂਜੋੜ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਜ਼ਰਾਈਲ ਵਿਚ ਲਗਾਤਾਰ ਸਾਇਰਨ ਵੱਜ ਰਹੇ ਨੇ। ਇਰਾਨ ਦੀ ਰਾਜਧਾਨੀ ਤੇ ਹੋਰਨਾਂ ਸ਼ਹਿਰਾਂ ਚ ਵੱਡੇ ਪੱਧਰ ਤੇ ਹਮਲੇ ਹੋਏ ਨੇ। ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹੈ ਕਿ ਪੱਛਮੀ ਏਸ਼ੀਆ ਚ ਟਕਰਾਅ ਦੇ ਆਲਮੀ ਨਤੀਜੇ ਕੋਵਿਡ ਮਹਾਮਾਰੀ ਵਾਂਗ ਵਿਨਾਸ਼ਕਾਰੀ ਹੋ ਸਕਦੇ ਨੇ। ਰਾਸ਼ਟਰਪਤੀ ਪੁਤਿਨ ਕੱਲ ਮਾਸਕੋ ਚ ਵਪਾਰਕ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਰਾਨ ਤੇ ਅਮਰੀਕਾ ਅਤੇ ਇਜ਼ਰਾਈਲ ਹਮਲੇ ਕਾਰਨ ਪੈਦਾ ਹੋਏ ਟਕਰਾਅ ਨੇ ਬਹੁਤ ਸਾਰੇ ਉਦਯੋਗਾਂ ਨੂੰ ਖਤਰੇ ਵਿਚ ਪਾ ਦਿੱਤੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਟਕਰਾਅ ਮੌਜੂਦਾ ਸਥਿਤੀ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਿਹੈ ਅਤੇ ਅੰਤਰਰਾਸ਼ਟਰੀ ਮਾਲ ਢੋਆ ਢੁਆਈ, ਨਿਰਮਾਣ ਤੇ ਸਪਲਾਈ ਚੇਨਾਂ ਚ ਮਹੱਤਵਪੂਰਨ ਵਿਘਨ ਪਾ ਰਿਹੈ। ਰਾਸ਼ਟਰੀ ਸੁਤੰਤਰ ਪਾਰਟੀ RSP ਦੇ ਨੇਤਾ ਬਾਲਿੰਦਰ ਸ਼ਾਹ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਕਾਠਮਾਂਡੂ ਦੇ ਸ਼ੀਤਲ ਨਿਵਾਸ ਵਿਖੇ ਰਾਸ਼ਟਰਪਤੀ ਦਫ਼ਤਰ ਚ ਸਥਾਨਕ ਸਮੇਂ ਮੁਤਾਬਕ ਦੁਪਹਿਰ 12:34 ਤੇ ਹੋਵੇਗਾ। ਬਾਲਿੰਦਰ ਸ਼ਾਹ ਨੂੰ ਕੱਲ RSP ਸੰਸਦੀ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ। ਉਨ੍ਹਾਂ ਦੀ ਪਾਰਟੀ RSP ਨੇ 5 ਮਾਰਚ ਨੂੰ ਹੋਈਆਂ ਸੰਸਦੀ ਚੋਣਾਂ ਚ ਭਾਰੀ ਜਿੱਤ ਹਾਸਲ ਕੀਤੀ। 35 ਸਾਲਾ ਰੈਪਰ ਤੋਂ ਸਿਆਸਤਦਾਨ ਬਣੇ ਬਾਲਿੰਦਰ ਸ਼ਾਹ ਦੇਸ਼ ਦੇ ਸਭ ਤੋਂ ਉੱਚ ਕਾਰਜਕਾਰੀ ਅਹੁਦੇ ਤੇ ਪਹੁੰਚਣ ਵਾਲੇ ਮਦੇਸੀ ਖੇਤਰ ਦੇ ਪਹਿਲੇ ਵਿਅਕਤੀ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ OECD ਨੇ 2025-26 ਲਈ ਭਾਰਤ ਦੀ GDP ਵਾਧਾ ਦਰ 7.6 ਫੀਸਦ, 2026-27 ਲਈ 6.1 ਫੀਸਦ ਤੇ 2027-28 ਲਈ 6.4 ਫੀਸਦ ਰਹਿਣ ਦਾ ਅਨੁਮਾਨ ਲਗਾਇਐ। ਇਹ ਦੇਸ਼ ਨੂੰ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਵਜੋਂ ਰੱਖੇਗਾ। ਇਸ ਦੀ ਅੰਤਮ ਆਰਥਿਕ ਦ੍ਰਿਸ਼ਟੀਕੋਣ ਰਿਪੋਰਟ ਵਿਚ ਕਿਹਾ ਗਿਐ ਕਿ ਪੱਛਮੀ ਏਸ਼ੀਆ ਵਿਚ ਚੱਲ ਰਿਹਾ ਟਕਰਾਅ ਆਲਮੀ ਅਰਥ ਵਿਵਸਥਾ ਦੀ ਤਾਕਤ ਦੀ ਪ੍ਰੀਖਿਆ ਲੈ ਰਿਹਾ। ਹਾਰਮੋਜ਼ ਪੰਜੋਟ ਰਾਹੀਂ ਮਾਲ ਢੋਆ ਢੁਆਈ ਚ ਵਿਘਨ ਤੇ ਕੁਝ ਊਰਜਾ ਬੁਨਿਆਦੀ ਢਾਂਚੇ ਦੇ ਬੰਦ ਹੋਣ ਜਾਂ ਨੁਕਸਾਨ ਕਾਰਨ ਊਰਜਾ ਦੀਆਂ ਕੀਮਤਾਂ ਚ ਵਾਧਾ ਹੋਇਐ। ਇਸ ਨਾਲ ਊਰਜਾ ਤੇ ਖਾਦ ਵਰਗੀਆਂ ਹੋਰਨਾਂ ਮਹੱਤਵਪੂਰਨ ਵਸਤਾਂ ਦੀ ਆਲਮੀ ਸਪਲਾਈ ਵਿਚ ਵੀ ਵਿਘਨ ਪਿਐ। ਇਸ ਨਾਲ ਲਾਗਤ ਵਧ ਰਹੀ ਐ ਤੇ ਮੰਗ ਤੇ ਦਬਾਅ ਵੀ ਵਧਿਐ। ਰਿਪੋਰਟ ਵਿਚ ਕਿਹਾ ਗਿਐ ਕਿ ਚੀਨ ਦੀ ਵਿਕਾਸ ਦਰ 2025 ਚ 5.0% ਤੋਂ ਘੱਟ ਕੇ 2026 ਚ 4.4% ਤੇ 2027 ਚ 4.3% ਹੋਣ ਦਾ ਅਨੁਮਾਨ ਹੈ। ਇਹ ਖਪਤਕਾਰਾਂ ਲਈ ਸਰਕਾਰੀ ਸਬਸਿਡੀਆਂ ਦੇ ਅੰਤ, ਊਰਜਾ ਦਰਾਮਦ ਕੀਮਤਾਂ ਚ ਵਾਧਾ, ਰੀਅਲ ਅਸਟੇਟ ਖੇਤਰ ਚੱਲ ਰਹੇ ਆਰਥਿਕ ਮੰਦੀ ਵਿਰੋਧੀ ਉਪਾਵਾਂ ਦੇ ਕਾਰਨ ਨਿਵੇਸ਼ ਵਿਕਾਸ ਤੇ ਕਮਜ਼ੋਰ ਹੋਣ ਕਾਰਨ ਹੈ। ਹਾਲਾਂਕਿ ਪੱਛਮੀ ਏਸ਼ੀਆ ਵਿਚ ਚੱਲ ਰਿਹਾ ਟਕਰਾਅ ਵਿਕਾਸ ਤੇ ਦਬਾਅ ਪਾ ਰਿਹਾ ਤੇ ਆਲਮੀ ਮੰਗ ਬਾਰੇ ਕਾਫ਼ੀ ਅਨਿਸ਼ਚਿਤਤਾ ਪੈਦਾ ਕਰ ਰਿਹਾ। ਰਿਪੋਰਟ ਵਿਚ ਇਹ ਵੀ ਕਿਹਾ ਗਿਐ ਕਿ ਅਨੁਮਾਨ ਇਸ ਧਾਰਨਾ ਤੇ ਆਧਾਰਿਤ ਨੇ ਕਿ ਊਰਜਾ ਬਾਜ਼ਾਰ ਚ ਮੌਜੂਦਾ ਵਿਘਨ ਅਸਥਾਈ ਹੈ ਤੇ 2026 ਦੇ ਅੱਧ ਤੱਕ ਕੀਮਤਾਂ ਚ ਕਮੀ ਆਵੇਗੀ। ਕੇਰਲਮ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੰਤਮ ਵੋਟਰ ਸੂਚੀ ਕੱਲ੍ਹ ਰਾਤ ਪ੍ਰਕਾਸ਼ਿਤ ਕੀਤੀ ਗਈ। ਸਾਡੇ ਪੱਤਰਕਾਰ ਨੇ ਦਸਿਆ ਕਿ ਅੰਤਮ ਵੋਟਰ ਸੂਚੀ ਮੁਤਾਬਕ ਕੇਰਲਮ ਵਿਚ ਕੁੱਲ 2,71,42,952 ਵੋਟਰ ਨੇ। ਸੂਚੀ ਵਿਚ 19 ਸਾਲ ਤੋਂ ਘੱਟ ਉਮਰ ਦੇ 4,66,408 ਨਵੇਂ ਵੋਟਰ ਵੀ ਸ਼ਾਮਲ ਨੇ। ਖਾਸ ਤੌਰ ਤੇ ਸੂਬੇ ਚ 110 ਸਾਲ ਤੋਂ ਵੱਧ ਉਮਰ ਦੇ 54 ਵੋਟਰ ਨੇ। ਅੰਤਮ ਵੋਟਰ ਸੂਚੀ ਦੀ ਪ੍ਰਕਾਸ਼ਨ ਦੇ ਨਾਲ ਜਿਸ ਵਿਚ SIR ਤੋਂ ਬਾਅਦ ਯੋਗ ਬਣੇ ਲੋਕ ਵੀ ਸ਼ਾਮਲ ਨੇ ਅਤੇ ਨਾਮਜ਼ਦਗੀ ਵਾਪਸੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਕੇਰਲਮ ਇਕ ਉੱਚ ਵੋਲਟੇਜ ਚੋਣ ਮੁਹਿੰਮ ਲਈ ਪੂਰੀ ਤਰ੍ਹਾਂ ਤਿਆਰ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 5,000 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਜਾਰੀ ਕਰਨ ਲਈ ਧੰਨਵਾਦ ਕੀਤੈ। ਸ੍ਰੀ ਸਿਨਹਾ ਨੇ ਕਿਹਾ ਕਿ ਇਹ ਮਹੱਤਵਪੂਰਨ ਸਹਾਇਤਾ ਬਜਟ ਦੀਆਂ ਕਮੀਆਂ ਨੂੰ ਦੂਰ ਕਰੇਗੀ, ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਯਕੀਨੀ ਬਣਾਏਗੀ ਤੇ ਬੁਨਿਆਦੀ ਢਾਂਚੇ ਨੂੰ ਵਧਾ ਕੇ ਖੁਸ਼ਹਾਲੀ ਲਈ ਲੰਮੇ ਸਮੇਂ ਦੇ ਮੌਕਾ ਪੈਦਾ ਕਰਕੇ ਜੰਮੂ ਕਸ਼ਮੀਰ ਚ ਮਜ਼ਬੂਤ ਆਰਥਿਕ ਵਿਕਾਸ ਨੂੰ ਤੇਜ਼ ਕਰੇਗੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਕੱਲ੍ਹ ਮਾਰਕਪੁਰ ਵਿਖੇ ਹੋਏ ਇਕ ਬੱਸ ਹਾਦਸੇ ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤੈ। ਉਨਾਂ ਇਹ ਵੀ ਨਿਰਦੇਸ਼ ਦਿੱਤਾ ਕਿ ਗੰਭੀਰ ਜ਼ਖਮੀਆਂ ਦੇ ਇਲਾਜ ਅਧੀਨ ਲੋਕਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ। ਰਾਸ਼ਟਰ ਮੰਤਰੀ ਮੰਡਲ ਨੇ ਹਾਦਸੇ ਵਿਚ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਲਈ ਸਭ ਤੋਂ ਵਧੀਆ ਡਾਕਟਰੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਲੋੜ ਨੂੰ ਪਛਾਣਦੇ ਹੋਏ ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ, ਸੜਕਾਂ ਅਤੇ ਇਮਾਰਤ ਵਿਭਾਗ, ਪੁਲਿਸ ਤੇ ਸਿਹਤ ਵਿਭਾਗ ਵਿਚਕਾਰ ਤਾਲਮੇਲ ਬਣਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਅਜਿਹੇ ਹਾਦਸਿਆਂ ਨੂੰ ਦੁਬਾਰਾ ਨਾ ਹੋਣ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਲਾਗੂ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤੈ। ਉੱਤਰੀ ਜਾਪਾਨ ਦੇ ਹੋਂਸ਼ੂ ਖੇਤਰ ਚ ਯਾਮਦਾ ਤੋਂ ਲਗਭਗ 122 ਕਿਲੋਮੀਟਰ ਪੂਰਬ ਚ ਬੀਤੀ ਰਾਤ 6.5 ਤੀਬਰਤਾ ਵਾਲਾ ਭੂਚਾਲ ਆਇਆ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਦਸਿਆ ਕਿ ਇਹ ਭੂਚਾਲ ਲਗਭਗ 9.5 ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਭੂਚਾਲ ਉੱਤਰ ਪੂਰਬੀ ਜਾਪਾਨ ਦੇ ਕੁਝ ਹਿੱਸਿਆਂ ਵਿਚ ਵੀ ਮਹਿਸੂਸ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 29 ਮਾਰਚ ਤੋਂ ਵੱਖ ਵੱਖ ਥਾਵਾਂ ਤੇ ਗਰਜ ਤੇ ਤੇਜ਼ ਹਵਾਵਾਂ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਜਤਾਈ ਏ। ਕੱਲ੍ਹ ਤੋਂ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਨਵੀਂ ਪੱਛਮੀ ਗੜਬੜੀ ਦੇ ਕਾਰਨ ਇਸ ਦੀ ਭਵਿੱਖਬਾਣੀ ਕੀਤੀ ਗਈ ਏ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਚ ਯੈਲੋ ਅਲਰਟ ਜਾਰੀ ਕੀਤੈ। 29 ਤੋਂ 30 ਮਾਰਚ ਦੌਰਾਨ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪਵੇਗਾ। ਹਾਲਾਂਕਿ ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਇਸੇ ਦੌਰਾਨ ਅੱਜ ਸਵੇਰ ਤੋਂ ਜਲੰਧਰ ਤੇ ਮਾਨਸਾ ਸਮੇਤ ਹੋਰਨਾਂ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਏ। ਦੱਖਣੀ ਏਸ਼ੀਆਈ ਫੁੱਟਬਾਲ ਫੈਡਰੇਸ਼ਨ ਸੈਫ ਅੰਡਰ 20 ਚੈਂਪੀਅਨਸ਼ਿਪ ਚ ਮਾਲਦੀਵ ਦੇ ਮਾਲੇ ਚ ਮੌਜੂਦਾ ਚੈਂਪੀਅਨ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਜਿੱਤ ਨਾਲ ਭਾਰਤ ਸੈਮੀ ਫਾਈਨਲ ਵਿਚ ਪਹੁੰਚ ਗਿਆ ਅਤੇ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ ਟਕਰਾਅ ਤੇ ਅੱਜ ਸ਼ਾਮ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ, ਸ਼ਾਂਤੀ ਰੱਖਿਆ ਕਾਰਜਾਂ ਨੂੰ ਸੁਚਾਰੂ ਬਣਾਉਣ ਤੇ ਮਾਨਵਤਾਵਾਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਰਾਸ਼ਟਰੀ ਸੁਤੰਤਰ ਪਾਰਟੀ ਦੇ ਨੇਤਾ ਬਲਿੰਦਰ ਸ਼ਾਹ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਨੇ ਮੌਜੂਦਾ ਮਾਲੀ ਸਾਲ ਲਈ ਭਾਰਤ ਦੀ GDP ਵਾਧਾ ਦਰ 7.6% ਰਹਿਣ ਦਾ ਅਨੁਮਾਨ ਲਗਾਇਆ ਅਤੇ ਫੁੱਟਬਾਲ ਵਿਚ ਭਾਰਤ ਸੈਫ ਅੰਡਰ 20 ਚੈਂਪੀਅਨਸ਼ਿਪ ਚ ਪਾਕਿਸਤਾਨ ਨੂੰ ਹਰਾ ਕੇ ਸੈਮੀ ਫਾਈਨਲ ਵਿਚ ਪਹੁੰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।